SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਪਪੂਆ ਨਿਊ ਗਿਨੀ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਵਿਦੇਸ਼ ਨੇਤਾ ਬਣੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਆਪਣੇ 21ਵੇਂ ਜਨਮ ਦਿਨ 'ਤੇ ਨਾਜ਼ੀ ਪੁਸ਼ਾਕ ਪਹਿਨਣ ਲਈ ਮੰਗੀ ਮਾਫ਼ੀ। ਅਤੇ ਖੇਡਾਂ ਵਿੱਚ 2023 ਆਸਟ੍ਰੇਲੀਅਨ ਓਪਨ ਵਿੱਚ ਪੁਰਸ਼ ਅਤੇ ਮਹਿਲਾ ਸਿੰਗਲਜ਼ ਲਈ ਡਰਾਅ ਤੈਅ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਪਪੂਆ ਨਿਊ ਗਿਨੀ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ ਜਿੱਥੇ ਕਿ ਉਹ ਪ੍ਰਸ਼ਾਂਤ ਰਾਸ਼ਟਰ ਨਾਲ ਰੱਖਿਆ ਸੰਧੀ ਨੂੰ ਅੰਤਮ ਰੂਪ ਦੇਣ ਲਈ ਰਾਜ ਦੇ ਦੌਰੇ 'ਤੇ ਗਏ ਹੋਏ ਨੇ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਦੇਸ਼ ਨੇਤਾ ਨੇ ਦੇਸ਼ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ। ਸ਼੍ਰੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਨਜ਼ਦੀਕੀ ਰੱਖਿਆ ਸਹਿਯੋਗ ਦੀ ਆਗਿਆ ਦੇਵੇਗਾ ਅਤੇ ਇਹ ਸ਼ਾਂਤੀ ਅਤੇ ਖੁਸ਼ਹਾਲੀ ਲਈ ਨਿਰਣਾਇਕ ਸਮਾਂ ਹੋ ਸਕਦਾ ਹੈ।
A treaty based on deep trust and a treaty that builds on the family first approach to regional security. An example to others and an investment in the future of our partnership. In the same spirit of regionalism, we're expanding opportunities for PNG citizens to travel and work in Australia.
PM ਨੇ ਪਪੂਆ ਨਿਊ ਗਿਨੀ ਦੀ ਸੁਤੰਤਰ ਲਹਿਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਜ਼ਾਦੀ ਆਸਟ੍ਰੇਲੀਆ ਲਈ ਤੋਹਫ਼ਾ ਦੇਣਾ ਨਹੀਂ ਸਗੋਂ ਪਪੂਆ ਨਿਊ ਗਿਨੀ ਦੇ ਲੋਕਾਂ ਦਾ ਦਾਅਵਾ ਕਰਨ ਦਾ ਅਧਿਕਾਰ ਸੀ। ਪ੍ਰਧਾਨ ਮੰਤਰੀ ਨੇ NRL ਵਿੱਚ ਪਪੂਆ ਨਿਊ ਗਿਨੀ ਆਧਾਰਿਤ ਟੀਮ ਬਣਾਉਣ ਦੇ ਆਪਣੇ ਸੱਦੇ ਦਾ ਵੀ ਨਵੀਨੀਕਰਨ ਕੀਤਾ ਹੈ। ਉਧਰ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਕਾਰਡੀਨਲ ਜਾਰਜ ਪੈਲ ਲਈ ਕੋਈ ਵੀ ਸਰਕਾਰੀ ਅੰਤਿਮ ਸੰਸਕਾਰ ਜਾਂ ਯਾਦਗਾਰੀ ਸੇਵਾ ਨਹੀਂ ਹੋਵੇਗੀ ਕਿਉਂਕਿ ਇਹ ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਲਈ ਦੁਖਦਾਈ ਹੋਵੇਗਾ। ਕਾਰਡੀਨਲ ਪੈਲ, ਜਿਸਨੇ ਕਿ ਮੈਲਬਰਨ ਅਤੇ ਸਿਡਨੀ ਦੇ ਸਾਬਕਾ ਆਰਚਬਿਸ਼ਪ ਵਜੋਂ ਸੇਵਾ ਨਿਭਾਈ ਸੀ, ਦੀ ਮੰਗਲਵਾਰ 10 ਜਨਵਰੀ ਨੂੰ ਇੱਕ ਕਮਰ ਦੀ ਸਰਜਰੀ ਦੇ ਨਤੀਜੇ ਵਜੋਂ ਦਿਲ ਦੀਆਂ ਸਮੱਸਿਆਵਾਂ ਆਉਣ ਕਾਰਨ ਰੋਮ ਵਿੱਚ ਮੌਤ ਹੋ ਗਈ ਸੀ। 81 ਸਾਲਾ ਬਜ਼ੁਰਗ ਤੇ 2017 ਵਿੱਚ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਜੁਰਮਾਂ ਲਈ ਮੈਲਬਰਨ ਵਿੱਚ ਮੁਕੱਦਮਾ ਚੱਲ ਰਿਹਾ ਸੀ। ਉਸ ਨੂੰ 1996 ਵਿੱਚ ਹੋਏ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਪਰ 2020 ਵਿੱਚ ਉਸ ਦੀ ਸਜ਼ਾ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਸ਼੍ਰੀ ਐਂਡਰਿਊਜ਼ ਦਾ ਕਹਿਣਾ ਹੈ ਕਿ ਕਿਸੇ ਨੇ ਵੀ ਰਾਜ ਸੇਵਾ ਬਾਰੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈ।
Now and they won't be like memorial service. I couldn't think of anything that would be more distressing for victim survivors than that.
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਆਪਣੀ 2003 ਦੀ 21ਵੀਂ ਜਨਮਦਿਨ ਦੀ ਪਾਰਟੀ ਦੌਰਾਨ ਨਾਜ਼ੀ ਵਰਦੀ ਪਾਉਣ ਲਈ ਮੁਆਫ਼ੀ ਮੰਗੀ ਹੈ। ਸ਼੍ਰੀ ਪੈਰੋਟੈਟ ਦਾ ਕਹਿਣਾ ਹੈ ਕਿ ਇੱਕ ਸਾਥੀ ਕੈਬਨਿਟ ਮੰਤਰੀ ਨੇ 2 ਦਿਨ ਪਹਿਲਾਂ ਉਹਨਾਂ ਕੋਲ ਇਸ ਮੁੱਦੇ ਨੂੰ ਉਠਾਇਆ ਸੀ। ਸ਼੍ਰੀ ਪੈਰੋਟੈਟ ਦਾ ਕਹਿਣਾ ਹੈ ਕਿ ਇਹ ਉਹ ਚੀਜ਼ ਹੈ ਜਿਸ ਨਾਲ ਉਹਨਾਂ ਨੇ ਕਾਫ਼ੀ ਜੂਝਿਆ ਹੈ ਅਤੇ ਕੁਝ ਦੇਰ ਪਹਿਲਾਂ ਖੁਦ ਹੀ ਇਸ ਨੂੰ ਪ੍ਰਗਟ ਕਰਨ ਬਾਰੇ ਸੋਚ ਰਹੇ ਸੀ।
I'm deeply ashamed of what I did. And I'm truly sorry for the hurt and the pain that this will cause people right across our state, and particularly members of the Jewish community, Holocaust survivors, veterans and their families.
Human Rights Watch ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਜਦੋਂ ਮੂਲਵਾਸੀ ਲੋਕਾਂ ਅਤੇ ਸ਼ਰਨਾਰਥੀਆਂ ਦੇ ਇਲਾਜ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਅਸਫਲ ਹੋ ਰਿਹਾ ਹੈ। ਲਗਭਗ 100 ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਅਭਿਆਸਾਂ ਦੀ ਸਮੀਖਿਆ ਕਰਨ ਵਾਲੇ ਅੰਤਰਰਾਸ਼ਟਰੀ ਅਧਿਕਾਰਾਂ ਦੇ ਵਕਾਲਤ ਸਮੂਹ ਦੀ 33ਵੀਂ ਰਿਪੋਰਟ ਨੇ ਹਿਰਾਸਤ ਵਿੱਚ ਮੌਤਾਂ ਦੀ ਵੱਧ ਰਹੀ ਗਿਣਤੀ, ਜੇਲ੍ਹਾਂ ਅਤੇ ਨਜ਼ਰਬੰਦੀ ਕੇਂਦਰਾਂ ਦੀਆਂ ਸਥਿਤੀਆਂ ਅਤੇ ਜਲਵਾਯੂ ਪਰਿਵਰਤਨ ਤੇ ਸਰਕਾਰ ਦੀ ਅਸਮਰੱਥਾ ਨੂੰ ਆਸਟ੍ਰੇਲੀਆ ਦੇ ਸਭ ਤੋਂ ਵੱਧ ਮਨੁੱਖੀ ਅਧਿਕਾਰ ਦੀਆਂ ਚਿੰਤਾਵਾਂ ਵਜੋਂ ਦਰਸਾਇਆ ਹੈ। ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਲੋਕ ਬਾਲਗ ਜੇਲ੍ਹਾਂ ਦੀ ਆਬਾਦੀ ਦਾ 29% ਹਿੱਸਾ ਨੇ ਪਰ ਰਾਸ਼ਟਰੀ ਆਬਾਦੀ ਦਾ ਸਿਰਫ 3% ਹਿੱਸਾ ਨੇ। ਹਿਊਮਨ ਰਾਈਟ ਵਾਚ ਆਸਟ੍ਰੇਲੀਆ ਦੀ ਸੀਨੀਅਰ ਖੋਜਕਰਤਾ ਸੈਫੀ ਮੈਕਨੀਨ ਨੇ SBS ਨਿਊਜ਼ ਨੂੰ ਦੱਸਿਆ ਕਿ 2022 ਵਿੱਚ 17 ਆਦਿਵਾਸੀ ਲੋਕਾਂ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ, ਜਦੋਂ ਕਿ 2021 ਵਿੱਚ ਇਹ ਗਿਣਤੀ 11 ਸੀ.
What's really horrifying about many of these issues is that we've known about them for a long time, but that we turn a blind eye and that they are progressively getting worse and worse. We know this about Indigenous deaths in custody. We know it's an issue that comes up every year. And here we have this big jump in the number of deaths, and it's still not treated like the urgent national issue that it should be treated as. They're not receiving the attention, the resources, or the funding that they need.
ਰਿਪੋਰਟ ਵਿੱਚ ਆਸਟ੍ਰੇਲੀਆ ਦੀ ਸ਼ਰਨ ਮੰਗਣ ਵਾਲਿਆਂ ਦੀ ਨਿਰੰਤਰ ਸਮੁੰਦਰੀ ਪ੍ਰਕਿਰਿਆਵਾਂ ਬਾਰੇ ਵੀ ਚਿੰਤਾਵਾਂ ਦੀ ਰੂਪਰੇਖਾ ਦਿੱਤੀ ਗਈ ਹੈ. ਲਗਭਗ 200 ਸ਼ਰਨਾਰਥੀ ਅਤੇ ਸ਼ਰਨ ਮੰਗਣ ਵਾਲੇ ਅਜੇ ਵੀ ਪਪੂਆ ਨਿਊ ਗਿਨੀ ਅਤੇ ਨੋਰੂ ਵਿੱਚ ਫਸੇ ਹੋਏ ਨੇ. ਮਿਸ ਮੈਕਨੀਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਜੈਵਿਕ ਈਂਧਨ ਦੇ ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਨਿਰਯਾਤਕ ਵਜੋਂ ਆਪਣੀ ਸਥਿਤੀ ਬਾਰੇ ਸੋਚਣ ਦੀ ਜ਼ਰੂਰਤ ਹੈ. ਸੰਘੀ ਸਰਕਾਰ ਤੇ ਜਲਵਾਯੂ ਸੰਕਟ ਨਾਲ ਜੁੜੇ ਹੋਰ ਨੁਕਸਾਨ ਨੂੰ ਰੋਕਣ ਲਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਹੈ. ਉਧਰ ਦੱਖਣੀ ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਐਡੀਲੇਡ ਦੇ ਦੱਖਣ ਪੂਰਬ ਵੱਲ ਇੱਕ ਪ੍ਰਮੁੱਖ ਹਾਈਵੇ ਨੂੰ ਕੱਟਣ ਦਾ ਡਰ ਪੈਦਾ ਕਰ ਰਿਹਾ ਹੈ, ਕਿਉਂਕਿ ਪਾਣੀ ਦਾ ਤੇਜ਼ ਵਹਾਅ ਰਾਜ ਦੀਆਂ ਹੇਠਲੀਆਂ ਝੀਲਾਂ ਤੱਕ ਪਹੁੰਚ ਗਿਆ ਹੈ. ਮੁਰੇ ਨਦੀ ਤੋਂ ਪਾਣੀ ਦੀ ਵੱਡੀ ਮਾਤਰਾ ਐਲਬਰਟ ਝੀਲ ਵਿੱਚ ਵਹਿ ਰਹੀ ਹੈ, ਜਿਸ ਨਾਲ ਮੀਨਿੰਗ ਦੇ ਆਲੇ ਦੁਆਲੇ ਪਾਣੀ ਭਰ ਸਕਦਾ ਏ. ਜੇਕਰ ਹਾਈਵੇ ਪਾਣੀ ਨਾਲ ਪ੍ਰਭਾਵਿਤ ਹੁੰਦਾ ਏ ਤਾਂ ਸੜਕ ਤੋਂ ਜਾਣ ਵਾਲੇ ਯਾਤਰੀਆਂ ਲਈ ਸੰਭਾਵਿਤ ਡੀਟੂਰਸ ਦੇ ਨਾਲ ਸਪੀਡ ਸੀਮਾ ਨੂੰ ਘਟਾ ਕੇ 60 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਜਾਵੇਗਾ, ਜਦੋਂ ਕਿ ਨਦੀ ਦਾ ਸਿਖਰ ਹੁਣ ਜਲ ਮਾਰਗ ਦੇ ਨਾਲ ਨਾਲ ਸਾਰੇ ਪ੍ਰਮੁੱਖ ਭਾਈਚਾਰਿਆਂ ਨੂੰ ਪਛਾੜਦਾ ਜਾ ਰਿਹਾ ਏ. ਅਤੇ ਇਸ ਗੱਲ ਦਾ ਡਰ ਹੈ ਕਿ ਹਫ਼ਤੇ ਦੇ ਅੰਤ ਵਿੱਚ ਖਰਾਬ ਮੌਸਮ ਦੇ ਨਤੀਜੇ ਵਜੋਂ ਹੋਰ ਹੜ੍ਹ ਆ ਸਕਦੇ ਨੇ. ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਸਰਹੱਦ ਦੇ ਨਾਲ ਸਿਹਤ ਸੇਵਾਵਾਂ 'ਤੇ ਕੋਲੋਨੋਸਕੋਪੀ ਕਰਵਾਉਣ ਵਾਲੇ ਲਗਭਗ 2000 ਮਰੀਜ਼ਾਂ ਨੂੰ ਇਹ ਪ੍ਰਕਿਰਿਆ ਦੁਹਰਾਉਣੀ ਪਵੇਗੀ. ਸੇਫਰ ਕੇਅਰ ਵਿਕਟੋਰੀਆ ਦਾ ਕਹਿਣਾ ਹੈ ਕਿ ਡਾਕਟਰ ਲਿਊ ਮਿੰਗ ਸਮਿਟ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸਨੇ 2018 ਅਤੇ 2022 ਦੇ ਵਿਚਕਾਰ ਜਿਹੜੀਆਂ ਕੋਲੋਨੋਸਕੋਪੀਸ ਦੀ ਨਿਗਰਾਨੀ ਕੀਤੀ ਸੀ ਜਾਂ ਖੁਦ ਕੀਤੀਆਂ ਸੀ ਉਹ ਅਧੂਰੀਆਂ ਨੇ. ਇਸ ਵਿੱਚ ਐਲਬਰੀ ਵਡੋਂਗਾ ਹਸਪਤਾਲ, ਐਲਬਰੀ ਵਡੋਂਗਾ ਪ੍ਰਾਈਵੇਟ ਹਸਪਤਾਲ ਅਤੇ ਇਨਸਾਈਟ ਪ੍ਰਾਈਵੇਟ ਹਸਪਤਾਲ ਦੀਆਂ ਪ੍ਰਕਿਰਿਆਵਾਂ ਸ਼ਾਮਲ ਨੇ. ਹਰੇਕ ਮਰੀਜ਼ ਨੂੰ ਅਗਲੇ ਹਫ਼ਤੇ ਤੱਕ ਸੰਪਰਕ ਕੀਤਾ ਜਾਵੇਗਾ, ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤਿਆਂ ਨੂੰ ਸਾਵਧਾਨੀ ਵਜੋਂ ਇਹ ਕੋਲੋਨੋਸਕੋਪੀ ਦੁਬਾਰਾ ਕਰਾਉਣੀ ਪੈ ਸਕਦੀ ਹੈ. ਉਧਰ ਰੂਸ ਨੇ ਯੂਕਰੇਨ 'ਤੇ ਆਪਣੇ ਹਮਲੇ ਲਈ ਨਵਾਂ ਕਮਾਂਡਰ ਨਿਯੁਕਤ ਕੀਤਾ ਹੈ. ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਬੁੱਧਵਾਰ ਨੂੰ ਚੀਫ ਆਫ ਜਨਰਲ ਸਟਾਫ ਵੈਲਰੀ ਗੇਰਾਸਿਮੇਵ ਨੂੰ ਸਮੁੱਚੇ ਕਮਾਂਡਰ ਵਜੋਂ ਨਿਯੁਕਤ ਕੀਤਾ, ਜਿਸ ਨੂੰ ਕਿ ਮਾਸਕੋ ਯੂਕਰੇਨ ਵਿੱਚ ਆਪਣਾ ਵਿਸ਼ੇਸ਼ ਫੌਜੀ ਓਪਰੇਸ਼ਨ ਦੱਸਦਾ ਹੈ, ਜੋ ਕਿ ਹੁਣ ਆਪਣੇ 11ਵੇਂ ਮਹੀਨੇ ਵਿੱਚ ਪਹੁੰਚ ਚੁੱਕਾ ਹੈ. ਤਬਦੀਲੀ ਨੇ ਜਨਰਲ ਸਰਗੇਈ ਸੁਰੋਵਿਕਿਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡਿਮੋਟ ਕੀਤਾ ਹੈ, ਜਿਸ ਨੂੰ ਕਿ ਹਮਲੇ ਦੀ ਅਗਵਾਈ ਕਰਨ ਅਤੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ 'ਤੇ ਭਾਰੀ ਹਮਲਿਆਂ ਦੀ ਨਿਗਰਾਨੀ ਕਰਨ ਲਈ ਅਕਤੂਬਰ ਵਿੱਚ ਨਿਯੁਕਤ ਕੀਤਾ ਗਿਆ ਸੀ. ਇਸ ਦੌਰਾਨ ਵੈਗਨਰ ਦੇ ਮੁਖੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਜ਼ਦੀਕੀ ਸਹਿਯੋਗੀ ਯੇਵਗੇਨੀ ਪ੍ਰਿਗੋਜ਼ਿਨ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਭਾਰੀ ਲੜਾਈ ਤੋਂ ਬਾਅਦ ਸਾਰੇ ਸੋਲਡੋਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਲਗਭਗ 500 ਯੂਕਰੇਨੀ ਸੈਨਿਕਾਂ ਨੂੰ ਮਾਰ ਦਿੱਤਾ ਹੈ. ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ. ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਦੇ ਚੋਟੀ ਦੇ ਟੈਨਿਸ ਖਿਡਾਰੀ ਇੱਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਨੇ, ਕਿਉਂਕਿ ਪੁਰਸ਼ ਅਤੇ ਮਹਿਲਾ ਆਸਟ੍ਰੇਲੀਅਨ ਓਪਨ ਸਿੰਗਲਜ਼ ਮੈਚਾਂ ਦੇ ਡਰਾਅ ਦਾ ਐਲਾਨ ਕੀਤਾ ਗਿਆ ਹੈ. ਇੱਕ ਸੀਡਿੰਗ ਤੋਂ ਮਾਮੂਲੀ ਤੌਰ 'ਤੇ ਖੁੰਝਣ ਤੋਂ ਬਾਅਦ ਅਜਲਾ ਟੈਲਜਾਨੋਵਿਕ ਦਾ ਸਾਹਮਣਾ ਪਹਿਲੇ ਦੌਰ ਵਿੱਚ ਅਰਜਨਟੀਨਾ ਦੀ ਵਿਸ਼ਵ ਨੰਬਰ 192 ਦੀ ਨਾਦੀਆ ਪੇਡੋਰੋਸਕਾ ਨਾਲ ਹੋਵੇਗਾ. ਜੇਕਰ ਉਹ ਅੱਗੇ ਵਧਦੀ ਹੈ ਤਾਂ 2020 ਦੀ ਚੈਂਪੀਅਨ ਸੋਫੀਆ ਕੇਨਿਨ ਜਾਂ 2 ਵਾਰ ਦੀ ਓਪਨ ਜੇਤੂ ਵਿਕਟੋਰੀਆ ਅਜ਼ਾਰੇਂਕਾ ਨਾਲ ਸੰਭਾਵਿਤ ਮੈਚ ਦੇ ਨਾਲ ਵਿਸ਼ਵ ਦੀ 35ਵੇਂ ਨੰਬਰ ਦੀ ਖਿਡਾਰਨ ਲਈ ਉਸ ਦੇ ਅੱਗੇ ਮੁਸ਼ਕਲ ਸਵਾਲ ਹੋਵੇਗਾ. ਪ੍ਰਸ਼ੰਸਕਾਂ ਤੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲੇ ਦੌਰ ਵਿੱਚ ਥਾਨਸੀ ਕੋਕਨਾਕਿਸ ਦਾ ਇਟਲੀ ਦੇ ਫੈਬੀਓ ਫੋਗਨਿਨ ਅਤੇ ਨਿਕ ਕਰਗਿਉਸ ਦਾ ਵਿਸ਼ਵ ਦੇ 98 ਨੰਬਰ ਦੇ ਖਿਡਾਰੀ ਰੋਮਨ ਸਫਿਓਲਿਨ ਨਾਲ ਮੁਕਾਬਲਾ ਦੇਖਣ ਨੂੰ ਮਿਲੇਗਾ। ਆਸਟ੍ਰੇਲੀਆ ਦੀ ਸਾਬਕਾ ਟੈਨਿਸ ਖਿਡਾਰਨ ਅਤੇ ਕਮੈਂਟੇਟਰ ਐਲੀਸੀਆ ਮੌਲਿਕ ਦਾ ਕਹਿਣਾ ਹੈ ਕਿ 19ਵੀਂ ਸੀਡ ਲਈ ਇਹ ਕੋਈ ਆਸਾਨ ਸਫ਼ਰ ਨਹੀਂ ਹੋਵੇਗਾ।
Safiulin is a pretty tough ask in the first round. That will be a challenge. And then, of course, looking forward to another big server, Cressy, potential second round, and Holger Rune in the third round.
ਜੇਕਰ ਕਰਗਿਉਸ ਇਸ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸਦਾ ਕੁਆਟਰ ਫਾਈਨਲ ਵਿੱਚ 9 ਵਾਰ ਦੇ ਚੈਂਪੀਅਨ ਨੋਵੈਕ ਜੋਕੋਵਿਚ ਨਾਲ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਦੇ ਐਲੈਕਸ ਡੀਮਿਨੋਰ, ਜੋ ਕਿ ਕਰਗਿਉਸ ਅਤੇ ਜੋਕੋਵਿਚ ਵਾਂਗ ਡਰਾਅ ਵਿੱਚ ਉਤਰੇ ਨੇ, ਨੇ ਕੁਆਲੀਫਾਈਂਗ ਮੁਕਾਬਲੇ ਦੇ ਜੇਤੂ ਵਿਰੁੱਧ ਪਹਿਲੇ ਦੌਰ ਦਾ ਮੈਚ ਖਿੱਚ ਲਿਆ ਏ। ਅਤੇ ਹੁਣ ਵੇਲਾ ਹੋ ਰਿਹਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56 ਰੁਪਏ 45 ਪੈਸੇ, ਪਾਕਿਸਤਾਨ ਦੇ 157 ਰੁਪਏ 90 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਐਡੀਲੇਡ ਅਤੇ ਬ੍ਰਿਸਬਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 28, 37 ਅਤੇ 29 ਡਿਗਰੀ। ਮੈਲਬਨ ਅਤੇ ਹੋਬਾਰਟ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 28 ਅਤੇ 26 ਡਿਗਰੀ। ਕੈਨਬਰਾ ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ ਹੈ, ਤਾਪਮਾਨ ਵੱਧ ਤੋਂ ਵੱਧ 32 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ ਰਹੇਗਾ, ਤਾਪਮਾਨ ਵੱਧ ਤੋਂ ਵੱਧ 28 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਭਾਰਸ ਨਾਗਪਾਲ।